जी जंत सब वसते रह सगल तेरी सारिया।
हे वाहिगुरु जी, जितने भी जीव जंत ने सूखम ते असूल, कीड़ी तो लैके हाथी तक, उच्चे नीवे, सारे तेरे वस ने, सगल तेरी सारिया, ते तेनू सारिया दे ही सारिया खबर सार हमेशा लई मिलदी रहिंदी है। सगल तेरी सारिया, हे वाहिगुरु, सारे तेरी ही सार संभाल दे, आसरे जी रहे हन।
आप करता आप भुगता आप सगल बिचारिया।
हे वाहिगुरु जी, तू आप ही करता पुरख है, आप ही भुगता, अपने कीते कर्मां दे फल नूं भोगण वाला जीव भी आप है, आप सगल बिचारिया। हे वाहिगुरु, तू आप सारे जीवां दे कर्मां दी विचार करन वाला भी तू ही है, क्योंकि वाहिगुरु परमेश्वर सारे जीवां नूं पैदा भी आप करदा है, ते फिर आप ही कीते कर्मां दा फल दुख सुख भी दिंदा है, ते फिर सारे जीवां दे कर्मां दी विचार भी आप करदा है।
बिनवंत नानक गुण गाए जीवा हर जप जपो बनवारिया।
बेनती पूर्वक धन गुरु अर्जन देव महाराज सच्चे पातशाह फरमाउंदे ने, हे वाहिगुरु जी, मैं ते तेरे गुणा नूं गा गा के जी रहा हां, ते नाल हर जप जपो बनवारिया। हे संसार बाग दे माली वाहिगुरु, नाल दी नाल मैं तेरे नाम जप नूं भी जपदा हां, एक पासे तेरे गुणा नूं गा रहा हां, कीर्तन कर रहा हां, दूसरे पासे तेरे नाम नूं सतनाम वाहिगुरु नूं जप रहा हां।
तेरा दर्स अपार नाम अमोल जियो।
साहिब सतगुरु सच्चे पातशाह फरमाउंदे ने, हे वाहिगुरु जी, तेरा दर्शन अपार है, तेरा दर्शन अपर अपार है, तेरा दर्शन बड़ा दुर्लभ है, नाम अमोली जियो। हे प्यारे जियो, तेरा नाम भी बड़ा अमोलक है। ठीक है, दुनिया विच साधन तां होर भी बड़े ने, पदार्थ भी बेअंत ने, पर सतगुरु दे बचन हन, बहु शास्त्र बहु सिमरति, पेखे सर्ब टंडोल, पूजस नाहीं हर हरे, नानक नाम अमोल, नाम तुल कश अवर न होए, तेरा नाम सारे साधना तो सारे पदार्थां तो अमोलक है।
नित जप है तेरे दास पुरख अतोल जियो।
हे वाहिगुरु जियो, तुसी अतोली दार तोलन तो रहत बहुत वड्डे एक महापुरख हो, नित जप है तेरे दास, जेडे तेरे दास हन, भाव नाम जपन वाले, सेवा भक्ति करन वाले जेडे तेरे दास हन, नित जप है ओ हमेशा लई तेनू जपदे ने, भाव तेरा नाम जपदे हन, ते तू तोलन तो रहत बहुत वड्डा महापुरख है।
संत रसन बूठा आप तूठा हर रसै से ही मातिया।
हे वाहिगुरु जी, संत रसन बूठा, तू महापुरखां दी रसना ते वस रहे, ते आप तूठा, तू आप ही उन्हां संतां ते प्रसन्न हुन्ना, हर रसह से ही मातिया। सतगुरु फरमाउंदे ने, ओ संत लोक हमेशा लई तेरे नाम दे बाणी दे रस विच मातिया मस्त होए रहिंदे हन।
गुर चरण लागे महा भागे सदा अन दिन जागया।
साहिब सतगुरु सच्चे पातशाह फरमाउंदे ने भी जेड़े गुरसिख माई पाई गुर चरण लागे गुरु दे चरणी लागे महा भागे बहुत उच्चे भागां वाले बन गए। सतगुर पूर करम नानक पूर करम सतगुर चरणी लगिया, अथवा सब तो वड्डे भाग गुर सिखा के जो गुर चरणी सिख पढ़ते हैं। हजूर कहिंदे ने जो गुरु दे चरणी लागे बहुत उच्चे भागां वाले हो गए, सदा अंदन जागिया, फिर उन्हां दा मन दिन रात सिमरन दे विच जाग पिया, अथवा जागना जागन नीका हर कीर्तन मैं जागना, वाहिगुरु दे जस कीर्तन दे विच हमेशा लई उन्हां दा मन जाग पिया।
सद सदा सिमरत भै स्वामी सास सास गुण बोलई।
सदा सदा सिमर तब स्वामी, सिमर तब इउं उच्चारण करना, सदा सदा सिमर तब स्वामी सास सास गुण बोलई। ओ गुरमुख प्यारे, सदा सदा हमेशा हमेशा उस मालक स्वामी वाहिगुरु नु सिमर तब सिमर देने, ਉਹ ਹਮੇਸ਼ਾ ਲਈ ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਤੇ ਸਾਸ ਸਾਸ ਗੁਣ ਬੋਲੇ। ਸਵਾਸ ਸਵਾਸ ਨਾਲ ਉਹ ਵਾਹਿਗੁਰੂ ਦੇ ਗੁਣਾਂ ਨੂੰ ਵੀ ਬੋਲੀ ਉਚਾਰਨ ਕਰਦੇ ਹਨ।
ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬੇਨਤੀ ਪੂਰਵਕ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਧੂਰ ਸਾਧੂ, ਅਸੀਂ ਤੇ ਸਾਧੂ ਸਤਿਗੁਰੂ ਦੇ ਚਰਨਾਂ ਦੀ ਧੂੜ ਹਾਂ। ਨਾਮ ਪ੍ਰਭੂ ਅਮੋਲਈ ਤੇ ਵਾਹਿਗੁਰੂ ਦਾ ਨਾਮ ਬੜਾ ਹੀ ਅਮੋਲਕ ਹੈ। ਅਸੀਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣ ਕੇ ਤੇ ਹਰ ਵੇਲੇ ਉਸ ਅਮੋਲਕ ਵਾਹਿਗੁਰੂ ਦੇ ਨਾਮ ਨੂੰ ਜਪਦੇ ਰਹਿੰਦੇ ਹਾਂ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ।
ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਂਕਾਰ। ਸਤਿਗੁਰ ਪ੍ਰਸਾਦ ਸਨਕ ਸਨੰਦ ਮਹਿ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ।
ਲੋ ਹੁਣ ਅੱਗੇ ਭਗਤ ਬਾਣੀ ਆਰੰਭ ਹੋ ਰਹੀ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ, ਇਹਦੇ ਵਿੱਚ 21 ਰਾਗ ਸਤਿਗੁਰੂ ਮਹਾਰਾਜ ਨੇ ਲਿਖੇ, 31 ਰਾਗ ਲਿਖੇ। ਉਹਨਾਂ 31 ਰਾਗਾਂ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਾਣੀ ਨੂੰ ਤਰਤੀਬ ਦਿੱਤੀ ਉਹ ਇਸ ਤਰ੍ਹਾਂ ਸੀ। ਜੇ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਕਿਸੇ ਰਾਗ ਵਿੱਚ ਉਚਾਰਨ ਕੀਤੀ ਹੋਈ ਸੀ, ਸਭ ਤੋਂ ਪਹਿਲਾਂ ਦਰਜਾ ਉਹਨੂੰ ਦਿੱਤਾ, ਫਿਰ ਦੂਸਰੇ ਨੰਬਰ ਤੇ ਗੁਰੂ ਅੰਗਦ ਦੇਵ ਮਹਾਰਾਜ ਦੀ ਬਾਣੀ ਨੂੰ, ਤੀਸਰੇ ਤੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਨੂੰ, ਚੌਥੇ ਨੰਬਰ ਤੇ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਨੂੰ, ਪੰਜਵੇਂ ਨੰਬਰ ਤੇ ਆਪਣੀ ਬਾਣੀ ਸਤਿਗੁਰੂ ਨੇ ਲਿਖਵਾਈ। ਇਸ ਤਰ੍ਹਾਂ ਇਹ ਗੁਰੂ ਮਹਾਰਾਜ ਨੇ ਸਾਰੀ ਤਰਤੀਬ ਬਣਾਈ। ਪਹਿਲਾਂ ਚੌਪ ਦੇ ਸ਼ਬਦ, ਦੋ ਪਦੇ ਸ਼ਬਦ, ਫਿਰ ਅਸ਼ਟਪਦੀਆਂ, ਫਿਰ ਸ਼ੰਤ, ਇਸੇ ਤਰ੍ਹਾਂ ਇਸੇ ਤਰਤੀਬ ਦੇ ਨਾਲ ਸਤਿਗੁਰੂ ਮਹਾਰਾਜ ਨੇ ਲਿਖਵਾਏ ਤੇ ਫਿਰ ਰਾਗਾਂ ਦੇ ਅਖੀਰ ਉੱਤੇ ਗੁਰੂ ਮਹਾਰਾਜ ਨੇ ਭਗਤ ਬਾਣੀ ਲਿਖਵਾਈ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਨੂੰ ਗੁਰੂ ਮਹਾਰਾਜ ਨੇ ਪਹਿਲਾ ਸਥਾਨ ਦਿੱਤਾ ਹੈ। ਜਦੋਂ ਵੀ ਭਗਤ ਬਾਣੀ ਗੁਰੂ ਮਹਾਰਾਜ ਨੇ ਲਿਖਵਾਈ ਤਾਂ ਭਗਤ ਕਬੀਰ ਜੀ ਦਾ ਪਹਿਲਾ ਸਥਾਨ ਆਇਆ ਹੈ। ਹੁਣ ਇੱਥੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਬੀਰ ਭਗਤ ਜੀ ਦੀ ਬਾਣੀ ਪਹਿਲਾਂ ਲਿਖਵਾ ਰਹੇ ਨੇ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਰਾਗ ਧਨਾਸਰੀ, ਧਨਾਸਰੀ ਰਾਗ ਹੈ, ਭਾਵੇਂ ਧਨਾਸਰੀ ਨੂੰ ਮਾਲ ਕੌਂਸ ਦੀ ਰਾਗਣੀ ਹੀ ਮੰਨਿਆ ਗਿਆ ਹੈ, ਪਰ ਸਤਿਗੁਰੂ ਨੇ ਰਾਗ ਰਾਗਣੀ ਦਾ ਕੋਈ ਭੇਦ ਨਹੀਂ ਰੱਖਿਆ। ਇੱਥੇ ਰਾਗ ਗੱਗੇ ਨੂੰ ਔਂਕੜ ਦੇ ਨਾਲ ਵੀ ਇਹ ਰਾਗ ਸ਼ਬਦ ਨਾਲ ਪੁਲਿੰਗ ਸ਼ਬਦ ਨਾਲ ਹੀ ਲਿਖਿਆ, ਰਾਗ ਧਨਾਸਰੀ ਵੀ ਇਹ ਧਨਾਸਰੀ ਰਾਗ ਵਿੱਚ ਬਾਣੀ ਭਗਤ ਕਬੀਰ ਜੀ ਦੀ ਅੱਗੇ ਆਰੰਭ ਹੋ ਰਹੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸੋ ਭਗਤ ਕਬੀਰ ਜੀ ਦੇ ਪਾਸ ਕੋਈ ਪ੍ਰੇਮੀ ਆਇਆ ਹੈ, ਉਸ ਨੇ ਭਗਤ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਭਗਤ ਜੀ ਕਿਰਪਾ ਕਰੋ, ਮੈਨੂੰ ਇਹ ਦੱਸੋ ਨਾਮ ਨੂੰ ਕਿਵੇਂ ਆਪਣੇ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ। ਤਾਂ ਭਗਤ ਕਬੀਰ ਜੀ ਨੇ ਇਸ ਸ਼ਬਦ ਦੀ ਜੋ ਸਿਧਾਂਤ ਰੂਪ ਪੰਕਤੀ ਹੈ ਉਹਦੇ ਵਿੱਚ ਵਰਣਨ ਕੀਤਾ ਹੈ, ਸੰਤ ਸੰਗਤ ਰਾਮ ਹਿਰਦੈ ਵਸਾਈ। ਸੰਤ ਵਿਅਕਤੀ ਉਹ ਹੁੰਦਾ ਹੈ ਜਿਹੜਾ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਪੂਰਨ ਸੰਤ ਦੀ ਡੈਫੀਨੇਸ਼ਨ ਸਤਿਗੁਰੂ ਨੇ ਇਹ ਲਿਖੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਉਹਨਾਂ ਸੰਤਾਂ ਦੀ ਸੰਗਤ ਵਿੱਚ ਜਾ ਕੇ ਹੀ ਰਾਮ ਹਿਰਦੈ ਵਸਾਈ, ਉਸ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਜਾਂਦਾ, ਭਾਵ ਜਿਹੜੇ ਗੁਰਮੁਖ ਪਿਆਰੇ ਆਪ ਨਾਮ ਜਪਦੇ ਹਨ ਉਹਨਾਂ ਦੀ ਸੰਗਤ ਕਰਕੇ ਹੀ ਨਾਮ ਨੂੰ ਹਿਰਦੇ ਵਿੱਚ ਵਸਾਇਆ ਜਾਂਦਾ ਹੈ। ਕਿਉਂਕਿ ਸਾਡੀ ਅਰਦਾਸ ਵਿੱਚ ਵੀ ਗੁਰੂ ਮਹਾਰਾਜ ਨੇ ਅਥਵਾ ਗੁਰੂ ਦੇ ਸਾਜੇ ਨਿਵਾਜੇ ਪੰਥ ਨੇ ਇਹ ਸ਼ਬਦ ਸ਼ਾਮਲ ਕੀਤੇ ਹਨ ਵੀ ਹੇ ਵਾਹਿਗੁਰੂ, ਹੇ ਸਤਿਗੁਰੂ, ਉਹਨਾਂ ਪਿਆਰਿਆਂ ਨੂੰ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇਸੇ ਲਈ ਸੰਤ ਸੰਗਤ ਰਾਮ ਹਿਰਦੈ ਵਸਾਈ, ਉਹਨਾਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਤੇ ਉਸ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਜਾਂਦਾ ਹੈ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਸੰਕ ਸਨੰਦ ਮਹੇ ਸਮਾਨਾ, ਭਗਤ ਕਬੀਰ ਜੀ ਫਰਮਾਉਂਦੇ ਹਨ ਸੰਕ ਸਨੰਦਨ, ਇਹ ਬ੍ਰਹਮਾ ਦੇ ਚਾਰ ਪੁੱਤਰ ਹੋਏ ਨੇ, ਸੰਕ ਸਨੰਦਨ, ਸਨਾਤਨ ਤੇ ਸੰਤ ਕੁਮਾਰ, ਔਰ ਇਹ ਬਹੁਤ ਵੱਡੇ ਰਿਸ਼ੀ ਵੀ ਮੰਨੇ ਗਏ ਨੇ। ਇਹ ਜਿਹੜੇ ਸੰਕ ਸਨੰਦਨ ਆਦਿਕ ਚਾਰ ਬ੍ਰਹਮਾ ਦੇ ਪੁੱਤਰ ਤੇ ਮਹੇਸ਼ ਸ਼ਿਵਜੀ ਦਾ ਨਾਮ ਹੈ ਤੇ ਸ਼ਿਵਜੀ ਦੇ ਸਮਾਨਾ ਸਮਾਨ ਭਾਵ ਸ਼ਿਵਜੀ ਵਰਗੇ ਜਿਹੜੇ ਹੋਰ ਵੀ ਦੇਵਤੇ ਨੇ, ਬੜੇ ਬੜੇ ਰਾਜ ਯੋਗੀ, ਉਹ ਵੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਸੇਖ ਨਾਗ ਤੇਰੂ ਮਰਮ ਨਾ ਜਾਣਾ, ਤੇ ਸ਼ੇਸ਼ ਨਾਗ ਇੱਕ ਉਹ ਸੱਪ ਹੈ ਜਿਸਨੇ ਕਹਿੰਦੇ ਨੇ ਆ ਧਰਤੀ ਦਾ ਪਾਰ ਸਿਰ ਉੱਤੇ ਚੁੱਕਿਆ ਹੋਇਆ। ਇੱਕ ਪੌਰਾਣਿਕ ਕਥਾ ਹੈ ਬਈ ਆ ਧਰਤੀ ਦਾ ਪਾਰ ਸ਼ੇਸ਼ ਨਾਗ ਨੇ ਆਪਣੇ ਸਿਰ ਉੱਤੇ ਚੁੱਕਿਆ ਹੋਇਆ। ਉਹ ਸ਼ੇਸ਼ ਨਾਗ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਦਾ ਰਹਿੰਦਾ। ਇਹਦੇ ਬਾਰੇ ਕਲਗੀਧਰ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ ਹੈ, ਸ਼ੇਸ਼ ਨਾਗ ਸਿਰ ਸਹਿਸ ਬਣਾਈ, ਦੁਆ ਸੰਸ ਰਸਨਾ ਸੁਹਾਈ, ਰਟਤ ਅਵ ਲਗੇ ਨਾਮ ਅਪਾਰਾ, ਤੁਮਰੋ ਤਉ ਨ ਪਾਵਤ ਪਾਰਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਦੱਸਿਆ ਹੈ ਵੀ ਸ਼ੇਸ਼ ਨਾਗ ਦਾ 1000 ਮੂੰਹ ਹੈ ਤੇ 2000 ਉਹਦੀਆਂ ਜ਼ੁਬਾਨਾਂ ਨੇ। 2000 ਜ਼ੁਬਾਨਾਂ ਤੋਂ ਨਿਤ ਨਵੇਂ ਤੋਂ ਨਵੇਂ ਉਹ ਵਾਹਿਗੁਰੂ ਦੇ ਸਿਫਾਤੀ ਨਾਮ ਉਚਾਰਨ ਕਰਦੇ, ਉਹ ਵੀ ਅੰਤ ਨਹੀਂ ਜਾਣ ਸਕਦਾ। ਇੱਥੇ ਭਗਤ ਕਬੀਰ ਜੀ ਵੀ ਇਹੀ ਗੱਲ ਆਖਦੇ ਨੇ, ਹੇ ਵਾਹਿਗੁਰੂ ਜੀ, ਜਿਹੜੇ ਸੰਕ ਸਨੰਦਨ ਵਰਗੇ ਬੜੇ ਬੜੇ ਰਿਸ਼ੀ ਨੇ, ਸ਼ਿਵਜੀ ਵਰਗੇ ਜਿਹੜੇ ਮਹਾਨ ਮਹਾਨ ਰਾਜ ਯੋਗੀ ਨੇ ਤੇ ਸ਼ੇਸ਼ ਨਾਗ ਵਰਗੇ ਜਿਹੜੇ ਮਹਾਨ ਤਪਸਵੀ ਨੇ, ਉਹਨਾਂ ਨੇ ਵੀ ਤੇਰਾ ਮਰਮ ਦਾ ਅਰਥ ਹੈ ਭੇਤ ਨਹੀਂ ਜਾਣਿਆ।
ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਂ ਸੰਤਾਂ ਦੀ ਸੰਗਤ ਜਾ ਕੇ, ਸੰਤਾਂ ਦੀ ਸੰਗਤ ਵਿੱਚ ਜਾ ਕੇ ਤੇ ਮੈਂ ਉਸ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਹੈ। ਕਿਉਂਕਿ ਸੰਗਤ ਵਿੱਚ ਜਾ ਕੇ ਹੀ ਉਸ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਫਿਰ ਉਹ ਨਾਮ ਮਨ ਦੇ ਵਿੱਚ ਵੀ ਵਸ ਜਾਂਦਾ ਹੈ।
ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਹਨੂਮਾਨ ਵਰਗੇ ਜਿਹੜੇ ਆਪਣੇ ਆਪ ਨੂੰ ਬੜੇ ਸੂਰਬੀਰ ਬਹਾਦਰ ਮੰਨਦੇ ਨੇ ਤੇ ਗਰੜ ਇਹ ਵਿਸ਼ਨੂੰ ਜੀ ਦਾ ਵਾਹਨ ਮੰਨਿਆ ਹੈ ਤੇ ਮਹਾਨ ਇਹ ਵੀ ਇੱਕ ਸ਼ਕਤੀਸ਼ਾਲੀ ਗਰੜ ਮੰਨਿਆ ਹੈ, ਹਨੂਮਾਨ ਵਰਗੇ ਤੇ ਗਰੜ ਸਮਾਨਾ ਜਿਹੜੇ ਗਰੜ ਵਰਗੇ ਜਿਹੜੇ ਮਹਾਨ ਪੰਛੀ ਨੇ ਉਹ ਵੀ ਤਾਂ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਜੋ ਬੋਲਤ ਹੈ ਮ੍ਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਉਹ ਵੀ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦੇ। ਸੁਰਪਤ ਨਰਪਤ ਨਹੀਂ ਗੁਣ ਜਾਣਾ, ਸੁਰਪਤ ਦਾ ਅਰਥ ਹੈ ਦੇਵਤਿਆਂ ਦਾ ਪਤੀ ਰਾਜਾ ਇੰਦਰ, ਤੇ ਨਰਪਤ ਜਿਹੜੇ ਲੋਕਾਂ ਦੇ ਰਾਜੇ ਨੇ, ਉਹਨਾਂ ਨੇ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਜਾਣਿਆ।
ਚਾਰ ਬੇਦ ਅਰ ਸਿਮਰਤ ਪੁਰਾਣਾ, ਕਮਲਾਪਤ ਕਵਲਾ ਨਹੀਂ ਜਾਣਾ।
ਸਾਹਿਬ ਭਗਤ ਕਬੀਰ ਜੀ ਫਰਮਾਉਂਦੇ ਨੇ ਚਾਰ ਬੇਦ, ਜਿਹੜੇ ਚਾਰ ਵੇਦ ਨੇ ਤੇ ਨਾਲ ਹੀ 27 ਸਿਮਰਤੀਆਂ ਅਤੇ ਜਿਹੜੇ 18 ਪੁਰਾਣ ਨੇ ਅਥਵਾ ਇਹਨਾਂ ਵੇਦਾਂ ਨੂੰ ਰਚਣ ਵਾਲੇ ਜਿਹੜੇ ਰਿਸ਼ੀ ਨੇ, ਸਿਮਰਤੀਆਂ ਤੇ ਪੁਰਾਣਾਂ ਦੇ ਕਰਤੇ ਬਿਆਸ ਵਰਗੇ ਮਹਾਨ ਰਿਸ਼ੀ ਹਨ, ਇਹਨਾਂ ਨੇ ਵੀ ਤੇਰਾ ਅੰਤ ਨਹੀਂ ਜਾਣਿਆ। ਕਮਲਾ ਪਤ ਕਵਲਾ ਨਹੀਂ ਜਾਣਾ, ਕਮਲ ਦਾ ਪਤੀ ਕੌਣ ਹੈ? ਵਿਸ਼ਨੂੰ, ਤੇ ਕਵਲਾ ਦਾ ਅਰਥ ਹੈ ਲਕਸ਼ਮੀ, ਲਕਸ਼ਮੀ ਦਾ ਪਤੀ ਵਿਸ਼ਨੂੰ ਤੇ ਉਸਦੀ ਸ਼ਕਤੀ ਲਕਸ਼ਮੀ ਨੇ ਵੀ ਤੇਰਾ ਅੰਤ ਨਹੀਂ ਜਾਣਿਆ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਬੇਅੰਤ ਹੈ।
ਕਹਿ ਕਬੀਰ ਸੋ ਭਰਮੈ ਨਾਹੀ, ਪਗਲਗ ਰਾਮ ਰਹੇ ਸਰਨਾਹੀ।
ਧੰਨ ਭਗਤ ਕਬੀਰ ਜੀ ਫਰਮਾਉਂਦੇ ਹਨ ਵੀ ਭਗਤ ਕਬੀਰ ਜੀ ਆਖਦੇ ਨੇ ਗੁਰਮੁਖੋ ਸੋ ਭਰਮੈ ਨਾਹੀ, ਉਹ ਕਦੇ ਭਰਮ ਦੇ ਵਿੱਚ ਨਹੀਂ ਪੈਂਦਾ, ਉਹ ਕਦੇ ਵਹਿਮਾ ਦਾ ਸ਼ਿਕਾਰ ਨਹੀਂ ਹੁੰਦਾ। ਪਗਲਗ ਰਾਮ ਰਹੇ ਸਰਨਾਹੀ ਵੀ ਜਿਹੜਾ ਗੁਰੂ ਦੇ ਚਰਨੀ ਲਾਗੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪਿਆ ਰਹਿੰਦਾ ਹੈ, ਉਹ ਕਦੇ ਭਰਮ ਦੇ ਵਿੱਚ ਨਹੀਂ ਪੈਂਦਾ। ਉਹ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਤੇ ਸਿਮਰਨ ਕਰਕੇ ਵਹਿਮਾਂ ਭਰਮਾਂ ਤੋਂ ਬਚਿਆ ਰਹਿੰਦਾ ਹੈ।
ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਕਟੈ ਤਨ ਛੀਜੈ।
ਧੰਨ ਭਗਤ ਕਬੀਰ ਜੀ ਹੁਣ ਅੱਗੇ ਵੈਰਾਗਮੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੋ ਦਿਨ ਆਵਣ ਲੱਗਾ, ਭਗਤ ਕਬੀਰ ਜੀ ਕਹਿੰਦੇ ਨੇ ਉਹ ਦਿਨ ਜਿਸ ਨੂੰ ਕੋਈ ਵੀ ਆਦਮੀ ਯਾਦ ਰੱਖਣਾ ਵੀ ਜਾਂ ਉਹਦੇ ਬਾਰੇ ਸੁਣਨਾ ਵੀ ਕੁਝ ਪਸੰਦ ਨਹੀਂ ਕਰਦਾ, ਉਹ ਦਿਨ ਕਿਹੜਾ ਹੈ? ਉਹ ਹੈ ਮਰਨ ਦਾ ਦਿਨ। ਤੁਸੀਂ ਮਰਨ ਦੀ ਗੱਲ ਕਿਸੇ ਨਾਲ ਵੀ ਸਾਂਝੀ ਕਰਕੇ ਦੇਖੋ, ਉਸੇ ਵੇਲੇ ਤੁਹਾਡੇ ਮੂੰਹ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਹੋਣਗੀਆਂ। ਸੋ ਦਿਨ ਆਵਣ ਲੱਗਾ, ਭਗਤ ਕਬੀਰ ਜੀ ਫਰਮਾਉਂਦੇ ਹਨ ਵੀ ਉਹ ਦਿਨ ਹੁਣ ਆਉਣ ਹੀ ਲੱਗਿਆ, ਭਾਵ ਉਹ ਮੌਤ ਦਾ ਦਿਨ ਬਹੁਤ ਨੇੜੇ ਆ ਗਿਆ। ਮਾਤ ਪਿਤਾ ਭਾਈ ਸੁਤ ਬੰਤਾ, ਆਹ ਜਿਹੜੇ ਦੁਨਿਆਵੀ ਮਾਤਾ ਪਿਤਾ ਨੇ, ਸਾਡੇ ਭਰਾ ਨੇ, ਪੁੱਤਰ ਹੈ, ਬੰਤਾ ਘਰਵਾਲੀ ਹੈ, ਕਹੋ ਕਉ ਹੈ ਕਾਂ ਕਾ। ਭਗਤ ਜੀ ਕਹਿੰਦੇ ਨੇ ਦੱਸੋ ਉਸ ਸਮੇਂ ਕੋਈ ਕਿਸੇ ਦਾ ਕੌਣ ਸਾਥੀ ਬਣੇਗਾ, ਭਾਵ ਕਿਸੇ ਨੇ ਕਿਸੇ ਦਾ ਸਾਥੀ ਨਹੀਂ ਬਣਨਾ। ਜਦੋਂ ਮੌਤ ਦਾ ਦਿਨ ਆਉਂਦਾ ਹੈ ਉਸ ਵੇਲੇ ਕੋਈ ਦੁਨਿਆਵੀ ਸਾਕ ਸੰਬੰਧੀ ਸਾਡਾ ਸਹਾਇਕ ਨਹੀਂ ਹੋ ਸਕਦਾ। ਲੋਹਣ ਆਰੰਭ ਤੋਂ ਭਗਤ ਕਬੀਰ ਜੀ ਫਰਮਾਉਂਦੇ ਹਨ
ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਕਟੈ ਤਨ ਛੀਜੈ।
ਲੋ ਭਗਤ ਜੀ ਫਰਮਾਉਂਦੇ ਨੇ ਵੇਖੋ ਇਹ ਸਮਾਂ ਕਿਵੇਂ ਆਪਣੀ ਚਾਲ ਤੁਰਿਆ ਜਾ ਰਿਹਾ ਹੈ, ਕੋਈ ਇਸ ਨੂੰ ਰੋਕਦਾ ਨਹੀਂ ਹੈ। ਦਿਨ ਤੇ ਪਹਿਰ ਪਹਿਲਾਂ ਸਾਨੂੰ ਇਉਂ ਜਾਪਦਾ ਹੈ ਵੀ ਜਦੋਂ ਸਵੇਰੇ ਉੱਠਦੇ ਹਾਂ ਵੀ ਪੂਰਾ ਦਿਨ ਸਾਡੇ ਲਈ ਪਿਆ ਹੈ, ਇਹਦੇ ਵਿੱਚ ਜੋ ਮਰਜ਼ੀ ਕਰਦੇ ਰਹਾਂਗੇ। ਪਰ ਦਿਨਾਂ ਤੋਂ ਪਹਿਰ, ਪਹਿਰ ਤੋਂ ਘੜੀਆਂ, ਘੜੀਆਂ ਹੋ ਕੇ ਸਮਾਂ ਬੀਤਦਾ ਜਾਂਦਾ, ਆਪ ਕਟੈ ਤਨ ਛੀਜੈ। ਲੋ ਭਗਤ ਜੀ ਕਹਿੰਦੇ ਨੇ ਪਹਿਲਾਂ ਦਿਨ ਪ੍ਰਤੀਤ ਹੁੰਦਾ ਹੈ, ਫਿਰ ਦਿਨਾਂ ਤੋਂ ਪਹਿਰਾਂ ਤੇ ਗੱਲ ਆ ਜਾਂਦੀ ਹੈ, ਪਹਿਰਾਂ ਤੋਂ ਬਾਅਦ ਘੜੀਆਂ ਤੇ ਗੱਲ ਆ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ ਤੇ ਤਨ ਛੀਜੈ ਜਿਹੜਾ ਸਰੀਰ ਦਾ ਬਲ ਹੈ ਉਹ ਵੀ ਕਮਜ਼ੋਰ ਹੁੰਦਾ ਜਾਂਦਾ ਹੈ।
ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਧ ਕੀਜੈ।
ਭਗਤ ਕਬੀਰ ਜੀ ਫਰਮਾਉਂਦੇ ਨੇ ਕਾਲ ਅਹੇਰੀ, ਅਹੇਰੀ ਕਹਿੰਦੇ ਨੇ ਸ਼ਿਕਾਰੀ ਨੂੰ, ਜਿਹੜਾ ਕਾਲ ਰੂਪ ਸ਼ਿਕਾਰੀ ਹੈ ਉਹ ਇਸ ਤਰ੍ਹਾਂ ਸਾਡੇ ਪਿੱਛੇ ਲੱਗਿਆ ਫਿਰਦਾ ਹੈ ਜਿਵੇਂ ਕੋਈ ਹੋਰ ਸ਼ਿਕਾਰੀ ਸ਼ਿਕਾਰ ਦੇ ਮਗਰ ਲੱਗਿਆ ਹੁੰਦਾ। ਜਿਹੜੇ ਸ਼ਿਕਾਰੀ ਨੇ ਜਦੋਂ ਸ਼ਿਕਾਰ ਦੇ ਮਗਰ ਲੱਗੇ ਹੋਣ ਤੇ ਉਹ ਹਰ ਢੰਗ ਤਰੀਕੇ ਦੇ ਨਾਲ ਉਹਨੂੰ ਘੇਰ ਘੇਰ ਕੇ ਤੇ ਉਹਨੂੰ ਹੰਬਾ ਹੰਬਾ ਕੇ ਉਹਨੂੰ ਮਾਰਨਾ ਚਾਹੁੰਦੇ ਨੇ। ਕਾਲ ਅਹੇਰੀ ਫਿਰੈ ਬਦ ਕਿਉਂ, ਇਸੇ ਤਰ੍ਹਾਂ ਕਾਲ ਰੂਪੀ ਸ਼ਿਕਾਰੀ ਦੁਨਿਆਵੀ ਸ਼ਿਕਾਰੀ ਦੀ ਤਰ੍ਹਾਂ ਉਹ ਸਾਡੇ ਪਿੱਛੇ ਲੱਗਿਆ ਫਿਰਦਾ ਹੈ। ਕਹੋ ਕਵਨ ਬਿਧ ਕੀਜੈ, ਦੱਸੋ ਫਿਰ ਮਹਾਰਾਜ ਕਿਹੜੀ ਤਰਕੀਬ ਵਰਤੀ ਉਸ ਤੋਂ ਬਚਣ ਵਾਸਤੇ, ਉਹ ਕਿਹੜਾ ਢੰਗ ਤਰੀਕਾ ਹੈ, ਕਿਹੜੀ ਜੁਗਤੀ ਹੈ ਜਿਹਦੇ ਨਾਲ ਕਾਲ ਤੋਂ ਬਚਿਆ ਜਾਵੇ।
ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਧ ਬਨਤਾ, ਕਹੋ ਕਉ ਹੈ ਕਾ ਕਾ ਰਹਾਉ।
ਭਗਤ ਕਬੀਰ ਜੀ ਫਰਮਾਉਂਦੇ ਨੇ ਗੁਰਮੁਖੋ ਉਹ ਜਿਹੜਾ ਦਿਨ ਹੈ ਆਉਣ ਹੀ ਲੱਗਿਆ, ਭਾਵ ਉਹ ਸਮੇਂ ਦਾ ਪਤਾ ਨਹੀਂ ਕਿਸੇ ਵੇਲੇ ਵੀ ਆ ਸਕਦਾ ਹੈ, ਉਹ ਦਿਨ ਹੁਣ ਆਉਣ ਹੀ ਲੱਗਿਆ ਹੈ ਇਹ ਗੱਲ ਸਮਝਣੀ ਚਾਹੀਦੀ ਹੈ। ਮਾਤਾ ਪਿਤਾ ਭਰਾ ਪੁੱਤਰ ਤੇ ਬੰਤਾ ਇਸਤਰੀ, ਦੱਸੋ ਉਸ ਦਿਨ ਕੌਣ ਕਿਸੇ ਦਾ ਸਹਾਈ ਹੋਵੇਗਾ, ਕਿਸੇ ਨੇ ਕਿਸੇ ਦਾ ਸਹਾਈ ਨਹੀਂ ਹੋਣਾ। ਭਾਵ ਜਦੋਂ ਅੰਧਾ ਸਮਾਂ ਆਉਂਦਾ ਹੈ ਉਸ ਵੇਲੇ ਇਹ ਕੱਲਾ ਹੀ ਮਨੁੱਖ ਸਭ ਕੁਛ ਛੱਡ ਕੇ ਇੱਥੋਂ ਤੁਰ ਜਾਂਦਾ ਹੈ।
ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸੂ ਨਾ ਬੂਜੈ।
ਬਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਮਨੁੱਖ ਦੀ ਐਸੀ ਇਹ ਇੱਕ ਨਾਸਮਝੀ ਵਾਲੀ ਹਾਲਤ ਹੈ, ਜਬ ਲਗ ਜੋਤ ਕਾਇਆ ਮੈਂ ਵਰਤੈ, ਜਿੰਨਾ ਚਿਰ ਤੱਕ ਸਾਡੀ ਦੇਹ ਦੇ ਵਿੱਚ ਵਾਹਿਗੁਰੂ ਦੀ ਜੋਤ ਵਰਤ ਰਹੀ ਹੈ, ਇਹ ਸਰੀਰਾ ਮੇਰਿਆ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜੋਤ ਤੋਂ ਮੁਰਾਦ ਹੈ ਚੇਤਨ ਸੱਤਾ ਦੀ, ਜੀਵਨ ਕਲਾ ਦੀ। ਜਿੰਨਾ ਚਿਰ ਤੱਕ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵਰਤ ਰਹੀ ਹੈ, ਭਾਵ ਸਾਡੇ ਅੰਦਰ ਰੂਹ ਆਤਮਾ ਮੌਜੂਦ ਹੈ, ਆਪਾ ਪਸੂ ਨਾ ਬੂਝੈ, ਉਨਾ ਚਿਰ ਤੱਕ ਇਹ ਜਿਹੜਾ ਪਸੂ ਅਚੇਤ ਜੀਵ ਹੈ, ਇਹ ਆਪਣੇ ਆਪੇ ਨੂੰ ਸਮਝਦਾ ਹੀ ਨਹੀਂ। ਜਿੰਨਾ ਚਿਰ ਤੱਕ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵਰਤ ਰਹੀ ਹੈ, ਇਹ ਮਨੁੱਖ ਐਸਾ ਪਸ਼ੂ ਵਾਂਗੂ ਅਚੇਤ ਹੈ, ਇਹ ਆਪਣੇ ਆਪੇ ਨੂੰ ਸਮਝਦਾ ਹੀ ਨਹੀਂ ਹੈ।
ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ।
ਬਸ ਇਸ ਦੇ ਮਨ ਦੇ ਵਿੱਚ ਇੱਕੋ ਹੀ ਲਾਲਚ ਹੈ ਵੀ ਮੈਂ ਬਹੁਤਾ ਚਿਰ ਸੰਸਾਰ ਦੇ ਵਿੱਚ ਜਿਉਂਦਾ ਰਵਾਂ। ਲਾਲਚ ਕਰੈ ਜੀਵਨ ਪਦ ਕਾਰਨ ਵੀ ਇਸ ਲੰਬੇਰੇ ਜੀਵਨ ਪਦਵੀ ਜੀਵਨ ਪਦ ਨੂੰ ਪ੍ਰਾਪਤ ਕਰਨ ਵਾਸਤੇ ਹੀ ਲਾਲਚ ਕਰਦਾ, ਵਧੇਰੇ ਜੀਵਨ ਜਿਉਣ ਦੇ ਲਈ ਹੀ ਲਾਲਚ ਕਰਦਾ ਹੈ। ਲੋਚਨ ਕਛੂ ਨਾ ਸੂਝੈ, ਪਰ ਇਹਨੂੰ ਇਹਨਾਂ ਅੱਖਾਂ ਦੇ ਨਾਲ ਦਿਸਦਾ ਕੁਝ ਨਹੀਂ, ਕਿਉਂਕਿ ਚਾਹੀਦਾ ਤੇ ਇਹ ਹੈ ਵੀ ਇਸ ਮਨੁੱਖ ਨੂੰ ਜਨਮ ਤੇ ਲੈ ਲਿਆ ਹੈ ਤੇ ਹੁਣ ਇਹ ਹੌਲੀ ਹੌਲੀ ਮੌਤ ਵੱਲ ਨੂੰ ਵੱਧ ਰਿਹਾ ਹੈ, ਵੀ ਉਸ ਮੌਤ ਤੇ ਆਉਣ ਤੋਂ ਪਹਿਲਾਂ ਪਹਿਲਾਂ ਕੁਛ ਤਿਆਰੀ ਕਰੇ, ਪਰ ਇਹ ਉਸ ਪਾਸੇ ਵੱਲ ਨੂੰ ਧਿਆਨ ਨਹੀਂ ਦਿੰਦਾ। ਲਾਲਚ ਕਰੈ ਜੀਵਨ ਪਦ ਕਾਰਨ, ਹੋਰ ਵਧੇਰੇ ਜੀਵਨ ਪਦਵੀ ਪ੍ਰਾਪਤ ਕਰਨ ਦੇ ਲਈ, ਭਾਵ ਲੰਬੇਰੀ ਜ਼ਿੰਦਗੀ ਜਿਉਣ ਦਾ ਲਾਲਚ ਕਰਦਾ ਹੈ, ਤੇ ਅੱਖਾਂ ਦੇ ਨਾਲ ਦਿਸਦਾ ਇਸ ਨੂੰ ਕੁਛ ਨਹੀਂ, ਭਾਵ ਇਸਨੇ ਮੌਤ ਵੱਲੋਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਇਹਦੀ ਹਾਲਤ ਉਸ ਤਰ੍ਹਾਂ ਹੈ ਜਿਵੇਂ ਕੋਈ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲਵੇ, ਬਈ ਹੁਣ ਤੇ ਮੈਂ ਮੌਤ ਤੋਂ ਬਚ ਗਿਆ। ਪਰ ਜੇ ਕੋਈ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਵੀ ਲੈਂਦਾ, ਉਹ ਮੌਤ ਤੋਂ ਬਚ ਥੋੜਾ ਸਕਦਾ। ਇਹ ਮਨੁੱਖ ਚਾਹੇ ਕਿੰਨੀਆਂ ਵੀ ਅੱਖਾਂ ਬੰਦ ਕਰੇ, ਪਰ ਇਹ ਕਦੇ ਮੌਤ ਤੋਂ ਬਚ ਨਹੀਂ ਸਕਦਾ।
ਕਹਿਤ ਕਬੀਰ ਸੁਣੋ ਰੇ ਪ੍ਰਾਨੀ ਛੋਡੋ ਮਨ ਕੇ ਭਰਮਾ।
ਲੋ ਭਗਤ ਕਬੀਰ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਇਹ ਪ੍ਰਾਣਾ ਤਾਰੀ ਜੀਵੋ ਸੁਣੋ ਉਪਦੇਸ਼, ਛੋਡੋ ਮਨ ਕੇ ਭਰਮਾ, ਜਿਹੜੇ ਮਨ ਦੇ ਭਰਮ ਭੁਲੇਖੇ ਨੇ ਸਾਰੇ ਛੱਡ ਦਿਓ। ਭਾਵ ਇੱਕ ਤਾਂ ਸਭ ਤੋਂ ਵੱਡਾ ਭਰਮ ਇਹ ਹੈ, ਅਸੀਂ ਇਹ ਸਮਝੀ ਬੈਠੇ ਹਾਂ ਬਈ ਅਸੀਂ ਤੇ ਮਰਨਾ ਹੀ ਨਹੀਂ, ਅਸੀਂ ਤੇ ਹਮੇਸ਼ਾ ਹੀ ਇੱਥੇ ਰਹਿਣਾ। ਇਹ ਜਿਹੜੇ ਭਰਮ ਭੁਲੇਖੇ ਪਏ ਹੋਏ ਨੇ ਨਾ ਵੀ ਲੋਕ ਮਰਦੇ ਨੇ ਅਸੀਂ ਨੀ ਮਰਨਾ, ਇਹੋ ਜਿਹੇ ਭਰਮ ਭੁਲੇਖੇ ਸਾਰੇ ਛੱਡ ਦਿਓ।
ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਇਹ ਕੀ ਸਰਨਾ।
ਫਿਰ ਮਹਾਰਾਜ ਕੋਈ ਕਾਲ ਤੋਂ ਬਚਣ ਦਾ ਵੀ ਤਰੀਕਾ ਹੈ? ਤਾਂ ਭਗਤ ਜੀ ਕਹਿੰਦੇ ਹਾਂ, ਕੇਵਲ ਦਾ ਅਰਥ ਹੈ ਵੀ ਨਿਰੋਲ, ਕੇਵਲ ਨਿਰੋਲ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੋ ਹੇ ਪ੍ਰਾਣਾ ਤਾਰੀ ਜੀਵੋ ਪਰੋ ਇਹ ਕੀ ਸਰਨਾ, ਤੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ। ਤੇ ਜਿਹੜਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਿਰੋਲ ਨਾਮ ਜਪਦਾ ਹੈ, ਬਈ ਉਹੀ ਕਾਲ ਤੋਂ ਬਚ ਸਕਦਾ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਬਿਨ ਹਰ ਨਾਮ ਨਾ ਬਚਨ ਪੈ ਹੈ, ਚੌਦਾਂ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ। ਅੱਗੇ ਹਜ਼ੂਰ ਲਿਖਦੇ ਨੇ, ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟੈ ਹੈ, ਬ੍ਰਹਮਾ ਬਿਸ਼ਨ ਰੁਦਰ ਸੂਰਜ ਸਸ ਤੇ ਬਸ ਕਾਲ ਸਭ ਹੈ। ਆ ਜਿੰਨੇ ਦੇਵੀ ਦੇਵਤੇ ਨੇ, ਪੀਰ ਪੈਗੰਬਰ ਨੇ, ਰਾਮ ਤੇ ਰਹੀਮ ਨੇ, ਇਹ ਵੀ ਕਾਲ ਤੋਂ ਸਾਨੂੰ ਨਹੀਂ ਬਚਾ ਸਕਦੇ। ਕਾਲ ਤੋਂ ਬਚਣ ਦਾ ਤਰੀਕਾ ਇੱਕੋ ਹੀ ਹੈ, ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਇਹ ਕੀ ਸਰਨਾ। ਤੁਸੀਂ ਅਕਾਲ ਦੀ ਸ਼ਰਨ ਵਿੱਚ ਚਲੇ ਜਾਓ। ਕਲਗੀਧਰ ਪਾਤਸ਼ਾਹ ਦੇ ਹੋਰ ਵੀ ਬੜੇ ਸਿੱਖਿਆਦਾਇਕ ਬਚਨ ਨੇ, ਬਿਨਾਂ ਸ਼ਰਨ ਤਾਂ ਕੀ ਨਹੀਂ ਔਰ ਓਟੰਗ, ਬਚੇਗਾ ਨਾ ਕੋਈ ਕਰੇ ਕਾਲ ਚੋਟੰਗ, ਜਿਤੇ ਸ਼ਰਨ ਐ ਹੈ ਤਿਤੇ ਰਾਖ ਲੈ ਹੈ। ਵੀ ਜਿੰਨੇ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਵੀ ਉਹੀ ਕਾਲ ਤੋਂ ਬਚਦੇ ਨੇ, ਹੋਰ ਕੋਈ ਕਾਲ ਤੋਂ ਨਹੀਂ ਬਚਾ ਸਕਦਾ।
ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ।
ਲੋਕ ਕਹਿੰਦੇ ਨੇ, ਭਗਤ ਕਬੀਰ ਜੀ ਕਾਫੀ ਸਮਾਂ ਜ਼ਿੰਦਗੀ ਦਾ ਉਹਨਾਂ ਨੇ ਕਾਂਸ਼ੀ ਵਿੱਚ ਬਿਤਾਇਆ, ਤੇ ਫਿਰ ਇਹਨਾਂ ਪੰਡਤਾਂ ਨੇ ਰਲ ਕੇ ਇੱਕ ਵਾਰੀ ਸਲਾਹ ਕੀਤੀ। ਉਹ ਕਹਿਣ ਲੱਗੇ, ਭਗਤ ਕਬੀਰ ਜੀ ਦੀ ਬੜੀ ਇੱਥੇ ਪ੍ਰਸਿੱਧੀ ਹੋਈ ਹੋਈ ਹੈ, ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਕਾਂਸ਼ੀ ਤੋਂ ਬਾਹਰ ਭੇਜ ਦੇਈਏ। ਉਹਨਾਂ ਨੇ ਭਗਤ ਕਬੀਰ ਜੀ ਦੇ ਕੋਲ ਆ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਭਗਤ ਜੀ ਸਾਨੂੰ ਹੁਣ ਪਤਾ ਲੱਗਿਆ ਬਈ ਤੁਸੀਂ ਕਾਂਸ਼ੀ ਵਿੱਚ ਕਿਉਂ ਰਹਿੰਦੇ ਹੋ। ਭਗਤ ਜੀ ਕਹਿਣ ਲੱਗੇ, ਦੱਸੋ। ਕਹਿਣ ਲੱਗੇ, ਤੁਸੀਂ ਤਾਂ ਰਹਿੰਦੇ ਹੋ ਕਿਉਂਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਬਈ ਕਾਂਸ਼ੀ ਵਿੱਚ ਮਰ ਕੇ ਹੀ ਮੁਕਤੀ ਮਿਲਣੀ ਹੈ। ਜਿਹੜਾ ਮਨੁੱਖ ਕਾਂਸ਼ੀ ਵਿੱਚ ਮਰਦਾ ਹੈ ਉਹੀ ਮੁਕਤ ਹੋ ਸਕਦਾ ਹੈ, ਕਿਉਂਕਿ ਇਹਨਾਂ ਪੰਡਿਤ ਲੋਕਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵਹਿਮ ਭਰ ਦਿੱਤਾ ਸੀ ਕਾਂਸ਼ੀ ਮਰਨਾਂਤ ਮੁਕਤੀ, ਜਿਹੜਾ ਕਾਂਸ਼ੀ ਵਿੱਚ ਮਰੇਗਾ ਉਹਨੂੰ ਹੀ ਮੁਕਤੀ ਮਿਲੇਗੀ, ਇਸੇ ਕਾਰਨ ਤੁਸੀਂ ਕਾਂਸ਼ੀ ਵਿੱਚ ਰਹਿੰਦੇ ਹੋ। ਪਰ ਭਗਤ ਕਬੀਰ ਜੀ ਇਹਨਾਂ ਵਹਿਮਾਂ ਭਰਮਾਂ ਤੋਂ ਮੁਕਤ ਸਨ। ਉਹ ਕਹਿਣ ਲੱਗੇ, ਐਸੀ ਕੋਈ ਗੱਲ ਨਹੀਂ, ਜੇ ਤੁਹਾਡੇ ਮਨ ਦੇ ਵਿੱਚ ਇਹ ਭੁਲੇਖਾ ਪੈ ਹੀ ਗਿਆ ਹੈ, ਚਲੋ ਮੈਂ ਇਹ ਤੁਹਾਡਾ ਭੁਲੇਖਾ ਕੱਢਣ ਵਾਸਤੇ ਤਿਆਰ ਹਾਂ। ਉਸੇ ਵੇਲੇ ਭਗਤ ਕਬੀਰ ਜੀ ਨੇ ਆਪਣੇ ਪਰਿਵਾਰ ਨੂੰ, ਸੇਵਕਾਂ ਨੂੰ ਆਖਿਆ ਵੀ ਆਪਾਂ ਹੁਣ ਇੱਥੇ ਨਹੀਂ ਰਹਿਣਾ, ਆਪਾਂ ਹੁਣ ਜਿਹੜੀ ਮਗਹਰ ਧਰਤੀ ਹੈ, ਹੜੰਬਾ ਧਰਤੀ ਹੈ, ਜਿਸਨੂੰ ਬਿਆਸ ਜੀ ਨੇ ਸਰਾਫ ਦਿੱਤਾ ਹੋਇਆ, ਕਹਿੰਦੇ ਨੇ ਜਿਹੜਾ ਇੱਥੇ ਮਰੇਗਾ ਖੋਤਾ ਬਣੇਗਾ, ਹੁਣ ਆਪਾਂ ਉੱਥੇ ਚੱਲਣਾ। ਤੇ ਜਦੋਂ ਇਹ ਗੱਲ ਹੋਈ ਤੇ ਜਿਹੜੇ ਕੁਛ ਲੋਕ ਸਨ ਉਹ ਕਹਿਣ ਲੱਗੇ, ਭਗਤ ਕਬੀਰ ਤੇ ਭੋਲਾ ਹੀ ਹੈ, ਉਹ ਇਹਨਾਂ ਪੰਡਤਾਂ ਦੇ ਕਿਆਂ ਕਾਂਸ਼ੀ ਛੱਡ ਕੇ ਹੁਣ ਹੜੰਬਾ ਧਰਤੀ ਨੂੰ ਜਾਣ ਲੱਗੇ ਹੈ, ਕੀ ਕਾਰਨ ਹੈ? ਤਾਂ ਉਸ ਵੇਲੇ ਕੁਛ ਪ੍ਰੇਮੀ ਭਗਤ ਜੀ ਕੋਲ ਆਏ ਨੇ, ਜੋ ਕੁਛ ਲੋਕਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਸਨ ਉਹਨਾਂ ਦੇ ਬਾਰੇ ਆ ਕੇ ਚਰਚਾ ਕੀਤੀ। ਤਾਂ ਭਗਤ ਕਬੀਰ ਜੀ ਨੇ ਉਹਨਾਂ ਦੀ ਤਸੱਲੀ ਵਾਸਤੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ, ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਕਿ ਐ ਵਾਹਿਗੁਰੂ ਦੇ ਪਿਆਰੇ ਲੋਗੋ, ਐ ਵਾਹਿਗੁਰੂ ਦੇ ਪਿਆਰਿਓ ਸੰਤ ਜਨੋ, ਮੈਂ ਤੇ ਬੁੱਧੀ ਦਾ ਭੋਰਾ ਦਾ ਅਰਥ ਭੋਲਾ ਹਾਂ, ਮੈਂ ਤੇ ਬੁੱਧੀ ਦਾ ਭੋਲਾ ਹਾਂ, ਸਿੱਧਾ ਹਾਂ, ਜੋ ਤਨ ਕਾਂਸੀ ਤਜੈ ਸ਼੍ਰੀ ਕਬੀਰਾ ਰਮਈਆ ਕਹਾਂ ਨਿਹੋਰਾ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਲੋਕ ਤਾਂ ਮੈਨੂੰ ਇਹ ਸਮਝਦੇ ਨੇ ਵੀ ਮਤ ਦਾ ਭੋਲਾ ਹੈ, ਇਹ ਤੇ ਸਿੱਧਾ ਹੈ, ਇਹਨੂੰ ਪਤਾ ਨਹੀਂ, ਪੰਡਿਤ ਲੋਕ ਇਹਨਾਂ ਨੂੰ ਈਰਖਾ ਵਾਸ਼ ਇਥੋਂ ਬਾਹਰ ਕੱਢਣਾ ਚਾਹੁੰਦੇ ਨੇ, ਪਰ ਇਹ ਮਤ ਦਾ ਭੋਲਾ ਉਹਨਾਂ ਦੀਆਂ ਗੱਲਾਂ ਵਿੱਚ ਆ ਗਿਆ। ਪਰ ਭਗਤ ਜੀ ਕਹਿੰਦੇ, ਨਹੀਂ, ਮੈਨੂੰ ਸਭ ਕੁਛ ਦਾ ਪਤਾ ਹੈ, ਤੁਸੀਂ ਤਾਂ ਲੋਕ ਇਹ ਸਮਝਦੇ ਹੋ ਜੋ ਤਨ ਕਾਸੀ ਤਜਹ ਕਬੀਰਾ, ਜੇ ਕਬੀਰ ਭਗਤ ਕਾਂਸ਼ੀ ਵਿੱਚ ਸਰੀਰ ਛੱਡੇ ਤਾਂ ਠੀਕ ਰਹੇਗਾ, ਕਿਉਂਕਿ ਕਾਂਸ਼ੀ ਵਿੱਚ ਮਰ ਕੇ ਮੁਕਤੀ ਮਿਲ ਜਾਂਦੀ ਹੈ। ਪਰ ਭਗਤ ਜੀ ਕਹਿੰਦੇ ਨੇ, ਰਮਈਆ ਕਹਾਂ ਨਿਹੋਰਾ, ਤੇ ਫਿਰ ਵਾਹਿਗੁਰੂ ਨੂੰ ਪ੍ਰਸੰਨ ਕਰਨ ਦਾ ਕੀ ਲਾਭ ਹੋਇਆ? ਜੇ ਕਾਂਸ਼ੀ ਵਿੱਚ ਰਹਿ ਕੇ ਹੀ ਮੁਕਤੀ ਦਾ ਕੋਈ ਸਾਨੂੰ ਲਾਲਚ ਹੋਵੇ, ਭਗਤੀ ਕਰਨ ਦਾ ਸਾਨੂੰ ਕੀ ਲਾਭ ਹੋਇਆ? ਇਸ ਲਈ ਵਾਹਿਗੁਰੂ ਦੀ ਭਗਤੀ ਮਹਾਨ ਹੈ। ਵਾਹਿਗੁਰੂ ਦੀ ਭਗਤੀ ਕਰਨ ਵਾਲਾ ਚਾਹੇ ਕਿਤੇ ਵੀ ਚਲਿਆ ਜਾਵੇ, ਕਿਤੇ ਵੀ ਉਹ ਸਰੀਰ ਛੱਡ ਦੇਵੇ, ਤੇ ਉਹਨੂੰ ਮੁਕਤੀ ਮਿਲਦੀ ਹੀ ਮਿਲਦੀ ਹੈ। ਅਸੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਪੈਣ ਵਾਲੇ ਨੇ ਵੀ ਕਾਂਸ਼ੀ ਵਿੱਚ ਮਰ ਕੇ ਮੁਕਤੀ ਮਿਲਦੀ ਹੈ, ਭਗਤੀ ਕਰਕੇ ਮੁਕਤੀ ਮਿਲਦੀ ਹੈ, ਇਸ ਲਈ ਅਸੀਂ ਭਗਤੀ ਕੀਤੀ ਹੈ, ਰੱਬ ਨੂੰ ਖੁਸ਼ ਕੀਤਾ, ਸਾਨੂੰ ਕਿਸੇ ਗੱਲ ਦਾ ਵਹਿਮ ਭਰਮ ਨਹੀਂ ਹੈ, ਕਿਤੇ ਵੀ ਸਰੀਰ ਛੱਡ ਦੇਈਏ ਤੇ ਅਸੀਂ ਤੇ ਰੱਬ ਦੇ ਕੋਲ ਜਾਵਾਂਗੇ। ਲਓ ਹੁਣ ਭਗਤ ਕਬੀਰ ਜੀ ਆਰੰਭ ਤੋਂ ਫਰਮਾਉਂਦੇ ਹਨ,
ਜੋ ਜਨ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਜਿਹੜਾ ਜਨ ਵਾਹਿਗੁਰੂ ਦਾ ਦਾਸ ਭਾਉ ਭਗਤ ਪ੍ਰੇਮਾ ਭਗਤੀ ਨੂੰ ਕੁਛ ਕਰਨਾ ਜਾਣਦਾ, ਜਿਹੜਾ ਦਾਸ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਨੂੰ ਕੁਛ ਕਰਨਾ ਜਾਣਦਾ ਹੈ, ਤਾਕੋ ਅਚਰਜ ਕਾਹੋ, ਬਈ ਉਹਦੀ ਮੁਕਤੀ ਦੇ ਵਿੱਚ ਉਹਦੀ ਮੁਕਤੀ ਹੋ ਜਾਣੀ, ਇਹਦੇ ਵਿੱਚ ਕੀ ਕੋਈ ਅਸਰਜ ਗੱਲ ਹੈ? ਇਹਦੇ ਵਿੱਚ ਕਿਹੜੀ ਹੈਰਾਨੀ ਵਾਲੀ ਗੱਲ ਹੈ? ਜਿਹੜਾ ਮਨੁੱਖ ਪ੍ਰੇਮਾ ਭਗਤੀ ਕਰਦਾ ਹੈ, ਚਾਹੇ ਥੋੜੀ ਹੀ ਕਰੇ, ਉਹਨੇ ਤੇ ਮੁਕਤ ਹੋਣਾ ਹੀ ਹੋਣਾ ਹੈ, ਇਹਦੇ ਵਿੱਚ ਕਿਹੜੀ ਹੈਰਾਨੀ ਵਾਲੀ ਗੱਲ ਹੈ?
ਜਿਉ ਜਲ ਜਲ ਮੈਂ ਪੈਸ ਨਾ ਨਿਕਸੈ ਤੇ ਟੁਰ ਮਿਲਿਓ ਜੁਲਾਹੋ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਇਹ ਕਬੀਰ ਜੁਲਾਹਾ, ਤੇ ਇਉਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਟੁਰ ਦਾ ਅਰਥ ਹੈ ਟੁਲ ਕੇ। ਇਹ ਜਿਹੜਾ ਕਬੀਰ ਭਗਤ ਜੁਲਾਹਾ ਹੈ, ਇਹ ਤੇ ਟੁਰ ਦਾ ਅਰਥ ਹੈ ਵੀ ਦੇਹ ਮਾਨ ਵੱਲੋਂ ਟਲ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਮਿਲ ਗਿਆ ਹੈ ਜਿਉਂ ਜਲ ਜਲ ਮੈਂ ਪੈਸ ਨਾ ਨਿਕਸਾ, ਜਿਵੇਂ ਪਾਣੀ ਵਿੱਚ ਪਾਣੀ ਰਲ ਜਾਵੇ, ਜਿਵੇਂ ਪਾਣੀ ਵਿੱਚ ਪਾਣੀ ਰਲ ਕੇ ਕਦੇ ਬਾਹਰ ਨਹੀਂ ਨਿਕਲਦਾ। ਇਸੇ ਤਰ੍ਹਾਂ ਤਿਉਂ ਟੁਰ ਮਿਲਿਓ ਜੁਲਾਹੋ, ਤੇ ਮੈਂ ਵੀ ਦੇ ਅਵਮਾਨ ਵੱਲੋਂ ਟਲ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਗਿਆ ਹਾਂ। ਇਸ ਲਈ ਮੈਨੂੰ ਹੁਣ ਦੱਸੋ, ਇਸ ਤੋਂ ਪਰੇ ਹੋਰ ਕੋਈ ਮੁਕਤੀ ਹੋ ਸਕਦੀ ਹੈ? ਮੈਂ ਤੇ ਹਰ ਵੇਲੇ ਵਾਹਿਗੁਰੂ ਦੇ ਵਿੱਚ ਇਉਂ ਲੀਨ ਹੋਇਆ ਰਹਿਣਾ ਹਾਂ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਜਿਹਨੂੰ ਪਹਿਲਾਂ ਹੀ ਇਹ ਅਵਸਥਾ ਪ੍ਰਾਪਤ ਹੋ ਜਾਵੇ ਤੇ ਉਹਨੂੰ ਫਿਰ ਹੋਰ ਕਿਸੇ ਮੁਕਤੀ ਦੀ ਕੀ ਲੋੜ ਰਹਿ ਜਾਂਦੀ ਹੈ?
ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਜੋ ਤਨ ਕਾ ਸੀ ਤਜੈ ਕਬੀਰਾ, ਰਮਈਆ ਕਹਾ ਨਿਹੋਰਾ ਰਹਾਓ।
ਲੋ ਭਗਤ ਕਬੀਰ ਜੀ ਕਹਿੰਦੇ ਨੇ, ਐ ਵਾਹਿਗੁਰੂ ਦੇ ਲੋਗੋ, ਐ ਸਾਈ ਲੋਕੋ, ਸਾਧੂਓ, ਮੈਂ ਤੋ ਮਤ ਕਾ ਭੋਰਾ। ਲੋਕ ਸਮਝਦੇ ਨੇ ਮੈਂ ਤੇ ਮਤ ਦਾ ਭੋਲਾ ਹਾਂ, ਪਰ ਮੈਂ ਠੀਕ ਹੈ, ਆਪਣੇ ਮਤ ਦਾ ਭੋਲਾ ਜ਼ਰੂਰ ਹੋਵਾਂਗਾ, ਪਰ ਮੈਨੂੰ ਇਸ ਗੱਲ ਤੇ ਭਰੋਸਾ ਵੀ ਹੈ ਵੀ ਮੈਂ ਵਾਹਿਗੁਰੂ ਦੀ ਭਗਤੀ ਕੀਤੀ ਹੈ ਤੇ ਵਾਹਿਗੁਰੂ ਪਰਮੇਸ਼ਰ ਨੇ ਮੈਨੂੰ ਮੁਕਤੀ ਦੇਣੀ ਹੀ ਦੇਣੀ ਹੈ। ਮੈਂ ਜਿੱਥੇ ਜਾ ਕੇ ਮਰਜ਼ੀ ਰਵਾਂ, ਜੋ ਤਨ ਕਾਂਸੀ ਤਜਹਿ ਕਬੀਰਾ। ਜੇ ਕਬੀਰ ਭਗਤ ਕਾਂਸੀ ਵਿੱਚ ਹੀ ਸਰੀਰ ਛੱਡ ਦਿੰਦਾ ਹੈ, ਲੋਕਾਂ ਦੇ ਮਨਾਂ ਦੇ ਵਿੱਚ ਇਹ ਭੁਲੇਖਾ ਬਣਿਆ ਰਹੇਗਾ ਵੀ ਸ਼ਾਇਦ ਭਗਤ ਕਬੀਰ ਜੀ ਨੇ ਭਾਵੇਂ ਭਗਤੀ ਵੀ ਕੀਤੀ ਪਰ ਜਿਹੜਾ ਕਾਂਸੀ ਵਿੱਚ ਰਹਿ ਕੇ ਸਰੀਰ ਛੱਡਿਆ ਹੈ ਨਾ, ਇਸ ਲਈ ਕਾਂਸੀ ਵਿੱਚ ਰਹਿਣਾ ਉਹਨਾਂ ਨੇ ਇਸ ਲਈ ਪਸੰਦ ਕੀਤਾ ਵੀ ਮੁਕਤੀ ਇੱਥੇ ਮਿਲ ਸਕਦੀ ਸੀ। ਇਹ ਵਹਿਮ ਭਰਮ ਕੱਢਣ ਵਾਸਤੇ ਹੀ ਭਗਤ ਜੀ ਕਹਿੰਦੇ ਨੇ, ਮੈਂ ਹੁਣ ਕਾਂਸੀ ਵਿੱਚ ਨਹੀਂ ਰਵਾਂਗਾ, ਮੈਂ ਹੜੰਬਾ ਧਰਤੀ ਤੇ ਜਾਵਾਂਗਾ। ਰਮਈਆ ਕਹਾਂ ਨਿਹੋਰਾ। ਲੋ ਭਗਤ ਜੀ ਕਹਿੰਦੇ ਨੇ, ਜੇ ਕਾਂਸੀ ਵਿੱਚ ਹੀ ਮਰ ਕੇ ਮੈਨੂੰ ਮੁਕਤੀ ਦੀ ਕੋਈ ਇੱਛਾ ਹੁੰਦੀ ਤੇ ਫਿਰ ਵਾਹਿਗੁਰੂ ਨੂੰ ਪ੍ਰਸੰਨ ਕਰਨ ਦਾ, ਨਿਹੋਰਾ ਦਾ ਅਰਥ ਹੁੰਦਾ ਮਨਾਉਣਾ, ਪ੍ਰਸੰਨ ਕਰਨਾ, ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਕਰਨ ਦਾ ਦੱਸੋ ਮੈਨੂੰ ਕੀ ਲਾਭ ਹੋਇਆ?
ਕਹਿਤ ਕਬੀਰ ਸੁਨੋ ਰੇ ਲੋਈ, ਪਰਮ ਨਾ ਭੁੱਲੋ ਕੋਈ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਅੱਗੇ ਸਪਸ਼ਟ ਕਹਿੰਦੇ ਨੇ, ਕਹਿਤ ਕਬੀਰ ਸੁਨੋ ਰੇ ਲੋਈ। ਭਗਤ ਜੀ ਕਹਿੰਦੇ, ਐ ਦੁਨੀਆਂ ਦੇ ਲੋਈ ਲੋਕੋ ਸੁਣ ਲਵੋ। ਇਹ ਸਾਰੀ ਦੁਨੀਆਂ ਨੂੰ, ਲੁਗਾਈ ਨੂੰ ਸੰਬੋਧਨ ਕੀਤਾ ਹੈ। ਐ ਦੁਨੀਆਂ ਦੇ ਲੋਗੋ, ਸਾਰੇ ਕੰਨ ਖੋਲ ਕੇ ਸੁਣ ਲਵੋ, ਪਰਮ ਨਾ ਭੁੱਲੋ ਕੋਈ, ਇਹੋ ਜੇ ਭਰਮ ਦੇ ਵਿੱਚ ਕੋਈ ਮਤਾ ਭੁੱਲੇ ਫਿਰੋ ਬਈ ਅਸੀਂ ਕਾਂਸੀ ਵਿੱਚ ਹੀ ਮਰ ਕੇ ਮੁਕਤ ਹੋਣਾ ਹੈ।
ਕਿਆ ਕਾਂਸੀ ਕਿਆ ਉਖਰ ਮਗਹਰ, ਰਾਮ ਹਿਰਦੈ ਜੋ ਹੋਈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਜੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ, ਰਾਮ ਹਿਰਦੈ ਜੋ ਹੋਈ। ਜੇਕਰ ਤੁਹਾਡੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਕਿਆ ਕਾਂਸੀ, ਫਿਰ ਕਾਂਸੀ ਵੀ ਉਹਦੇ ਮੂਹਰੇ ਕੀ ਅਰਥ ਰੱਖਦੀ ਹੈ? ਕਿਆ ਉਖਰ, ਤੇ ਉਖਰ ਜਿਹੜੀ ਆ ਕਲਰੀ ਧਰਤੀ, ਉਹ ਵੀ ਉਹਦੇ ਮੂਹਰੇ ਕੀ ਅਰਥ ਰੱਖਦੀ ਹੈ? ਤੇ ਮਗਹਰ ਜਿਹੜੀ ਹੜੰਬਾ ਧਰਤੀ ਹੈ, ਜਿੱਥੇ ਕਹਿੰਦੇ ਸਰਾਫ ਮਿਲਿਆ ਹੋਇਆ, ਜਿਹੜਾ ਇੱਥੇ ਮਰੇਗਾ ਉਹ ਗਧਾ ਬਣੇਗਾ, ਤੇ ਉਹਨੂੰ ਇਹਨਾਂ ਗੱਲਾਂ ਦੀ ਕੀ ਪਰਵਾਹ ਹੈ? ਨਾ ਉਹਨੂੰ ਕਾਂਸੀ ਦੀ ਕੋਈ, ਕਾਂਸੀ ਵਿੱਚ ਰਹਿਣ ਦੀ ਇੱਛਾ ਹੈ, ਨਾ ਉਸਨੂੰ ਕਲਰੀ ਧਰਤੀ ਤੋਂ ਕੋਈ ਨਫ਼ਰਤ ਹੈ, ਤੇ ਨਾ ਹੀ ਉਹ ਹੜੰਬਾ ਧਰਤੀ ਤੇ ਜਾਣ ਤੋਂ ਝਿਜਕਦਾ ਹੈ, ਕਿਉਂਕਿ ਉਹਦੇ ਹਿਰਦੇ ਵਿੱਚ ਨਾਮ ਹੁੰਦਾ। ਜਿਹਦੇ ਹਿਰਦੇ ਵਿੱਚ ਨਾਮ ਹੋਵੇ, ਉਹਨੂੰ ਕਾਂਸੀ ਵਿੱਚ ਤੇ ਕਲਰੀ ਧਰਤੀ ਤੇ ਹੜੰਬਾ ਧਰਤੀ ਵਿੱਚ ਕੋਈ ਫਰਕ ਨਹੀਂ ਜਾਪਦਾ, ਕਿਉਂਕਿ ਉਹ ਤੇ ਜਿੱਥੇ ਵੀ ਜਾਂਦਾ ਉਹ ਧਰਤੀ ਨੂੰ ਭਾਗ ਲੱਗ ਜਾਂਦੇ ਨੇ। ਜਿੱਥੇ ਵੀ ਉਹ ਜਾਂਦਾ ਉਹ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ। ਇਸ ਲਈ ਜਿਹਦੇ ਹਿਰਦੇ ਵਿੱਚ ਨਾਮ ਹੈ ਨਾ, ਸਭ ਤੋਂ ਵੱਡੀ ਗੱਲ ਤਾਂ ਨਾਮ ਦੀ ਹੈ, ਤੇ ਉਹਦੀ ਮੁਕਤੀ ਅਵਸ਼ ਹੁੰਦੀ ਹੈ। ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਪਾਂ ਇਸ ਵਿਚਾਰ ਨੂੰ ਸੁਣਿਆ, ਇਹਨੂੰ ਆਪਣਾ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ, ਕਿਆ ਕਾਸੀ ਕਿਆ ਉਖਰ ਮਗਹਰ, ਰਾਮ ਹਿਰਦੈ ਜੋ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।